ਜਗਤ ਜਲੰਦੇ ਦਾ ਉਧਾਰ ਕਰਨ ਲਈ ਜਿਹੜੀਆਂ ਉਦਾਸੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ, ਉਹਨਾਂ ਵਿੱਚੋਂ ਪਹਿਲੀ ਉਦਾਸੀ ਦੇ ਮਗਰੋਂ ਦੇਸ਼ ਦਾ ਚੱਕਰ ਲਾ ਕੇ ਆਪ ਨੇ ਕਰਤਾਰਪੁਰ ਵਸਾਉਣ ਦਾ ਕੌਤਕ ਕੀਤਾ। ਇਸ ਤੋਂ ਮਗਰੋਂ ਜਦੋਂ ਵੀ ਉਦਾਸੀ ਕਰਕੇ ਦੇਸ਼ ਮੁੜੇ, ਕਰਤਾਰਪੁਰ ਆ ਕੇ ਰਹੇ। ਫਿਰ ਜਦੋਂ ਵਿਦੇਸ਼ ਜਾਣਾ ਸੁੱਖ ਹੋ ਗਿਆ, ਭਾਵ ਜਦੋਂ ਉਦਾਸੀਆਂ ਮੁੱਕ ਗਈਆਂ, ਤਾਂ ਆਪ ਕਰਤਾਰਪੁਰੇ ਜੋਤ ਜਗਾ ਕੇ ਦੁਨੀਆ ਨੂੰ ਤਾਰਨ ਲੱਗੇ। ਉਦਾਸੀਆਂ ਛੱਡੀਆਂ ਤਾਂ ਭਗਵਾ ਭੇਖ ਪਾ ਕੇ ਜਿਹੜਾ ਉਦਾਸੀ ਰੰਗਤ ਵਾਲਾ ਸਤਿਗੁਰੂ ਨੇ ਉਦਾਸੀਆਂ ਕੀਤੀਆਂ ਸਨ, ਉਹ ਉਤਾਰ ਦਿੱਤਾ। ਦੁਨੀਆਂ ਨੂੰ ਦੱਸ ਦਿੱਤਾ ਕਿ ਬਾਬਾ ਨਾਨਕ ਕਿਸੇ ਬੰਦਿਸ਼ ਵਿੱਚ ਨਹੀਂ ਹੈਗਾ। ਸੰਗਤਾਂ ਫਿਰ ਆਉਣ ਲੱਗ ਪਈਆਂ, ਆਉਂਦੇ ਸਨ, ਵਾਹਿਗੁਰੂ ਦੇ ਗੁਣ ਗਾਉਂਦੇ ਸਨ ਤੇ ਤਰ ਜਾਂਦੇ ਸਨ। ਕਰਤਾਰਪੁਰ ਆਪ ਦੀ ਬੱਧੀ ਧਰਮਸ਼ਾਲਾ ਵਿੱਚ ਕੀਰਤਨ, ਉਪਦੇਸ਼ ਤੇ ਜੀ ਦਾਨ ਦਾ ਰੰਗ ਲੱਗਾ ਰਹਿੰਦਾ ਸੀ। ਮੇਰੇ ਕੌਤਕੀ ਸਤਿਗੁਰੂ ਨੇ ਧਰਮ ਦੀ ਕਿਰਤ ਦਾ ਜੋ ਹੁਕਮ ਕੀਤਾ ਸੀ, ਉਹ ਆਪ ਵੀ ਉਸੇ ਤਰ੍ਹਾਂ ਵਰਤਾਇਆ। ਭਾਵ ਕਰਤਾਰਪੁਰੇ ਆਪ ਪੈਲੀ ਬੀਜਣ ਜਾਂਦੇ, ਸੰਗਤਾਂ ਨਾਲ ਹੁੰਦੀਆਂ, ਖੇਤਾਂ ਵਿੱਚ ਜਾ ਕੇ ਖੇਤੀ ਦੀ ਸੰਭਾਲ ਕਰਦੇ, ਸੰਗਤਾਂ ਕਿਰਤ ਕਰਦੀਆਂ, ਫਸਲ ਹੁੰਦੀ, ਉਹ ਵਾਲੀ ਫਸਲ ਲੰਗਰ ਵਿੱਚ ਪੱਕਦੀ। ਪਰ ਜਦੋਂ ਇਹੋ ਜਿਹੇ ਬੰਦਿਆਂ ਦੀ ਭੀੜ ਹੋ ਜਾਂਦੀ ਜਿਹੜੇ ਨਾ ਨਾਮ ਜਪਦੇ ਸਨ ਨਾ ਕਿਰਤ ਕਰਦੇ ਸਨ, ਤਾਂ ਆਪ ਸਾਰਾ ਸਮਾਨ ਰੋਕ ਕੇ ਥੋੜੀ ਦੇਰ ਲਈ ਲੰਗਰ ਮਸਤਾਨਾ ਕਰ ਦਿੰਦੇ। ਫਿਰ ਨਾ ਸਿਰਫ ਤੇ ਸਿਰਫ ਸੱਚੇ ਪ੍ਰੇਮ ਤੇ ਲਗਨ ਵਾਲੇ ਹੀ ਰਹਿ ਜਾਂਦੇ। ਵੇਖੋ ਇਹ ਕਿੱਡਾ ਅਨੋਖਾ ਕੌਤਕ ਵਰਤਾਇਆ ਨੇ। ਸੰਨਿਆਸੀ ਬਣ ਕੇ, ਫਕੀਰੀ ਧਾਰ ਕੇ, ਕੋਈ ਵਿਰਲਾ ਸਾਧੂ, ਕੋਈ ਵਿਰਕਤ ਸਾਧੂ ਮੁੜ ਗ੍ਰਿਸਥੀ ਵਿੱਚ ਨਹੀਂ ਜਾਂਦਾ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਜਿਉਂਦੇ ਹੁਲਾਰਿਆਂ ਵਾਲੀ ਖੁੱਲ ਦੇ ਮਾਲਕ ਨੇ ਜਦੋਂ ਡਿੱਠਾ ਕਿ ਮਾਤਾ ਸੁਲੱਖਣੀ ਪੇਕੇ ਘਰ ਵਿੱਚ ਬੜੇ ਦੁਖੀ ਨੇ ਤੇ ਬੱਚਿਆਂ ਸਣੇ ਉਹ ਪੇਕੇ ਪਰਿਵਾਰ ਤੇ ਭਾਰੂ ਨੇ, ਸਾਕ ਅੰਗ ਮਿਹਣਿਆਂ ਨਾਲ ਦੁਖੀ ਕਰਦੇ ਨੇ ਤੇ ਉਹ ਸਦਾ ਉਦਾਸੀ ਤੇ ਗਮ ਵਿੱਚ ਰਹਿੰਦੇ ਨੇ, ਤਾਂ ਆਪ ਨੇ ਉਹਨਾਂ ਦੇ ਬੇਨਤੀ ਕਰਨ ਤੇ ਉਹਨਾਂ ਨੂੰ ਕਰਤਾਰਪੁਰ ਰਹਿਣ ਦੀ ਆਗਿਆ ਦੇ ਦਿੱਤੀ। ਭੇਖ ਧਾਰ ਕੇ ਭੇਖ ਦੇ ਕੈਦੀ ਹੋ ਜਾਣ ਵਾਲੇ ਜੋਗੀਆਂ ਨੇ ਗੁਰੂ ਜੀ ਨੂੰ ਉਲਾਮਾ ਵੀ ਦਿੱਤਾ, ਪਰ ਮੇਰੇ ਸਤਿਗੁਰੂ ਨੇ ਰੱਤੀ ਪ੍ਰਵਾਹ ਨਾ ਕੀਤੀ। ਉਹਨਾਂ ਦਾ ਅਸੂਲ ਸੱਚ ਤੇ ਤੁਰਨਾ, ਅਮਲੀ ਸਚਿਆਰ ਹੋਣਾ, ਆਤਮ ਸੱਚ ਤੇ ਟਿਕੇ ਰਹਿਣਾ ਤੇ ਇਸ ਦਿਸਦੇ ਹੋਏ ਪਰ ਬਦਲਦੇ ਹੋਏ ਜਗਤ ਦਾ ਮੂਲ ਆਧਾਰ ਜਿਹੜਾ ਸੱਚ ਸਰੂਪ ਹੈ ਉਸ ਵਿੱਚ ਨਿਵਾਸ ਰੱਖਣਾ ਸਿਖਾਉਣਾ ਸੀ। ਗੱਲ ਕੀ, ਹਰ ਗੱਲੋਂ ਸੱਚ ਦਾ ਰੂਪ ਗੁਰੂ ਨੇ ਦੱਸਿਆ ਤੇ ਚਲਾਇਆ। ਉਹਨਾਂ ਨੇ ਅਮਲੀ ਜੀਵਨ ਵੀ ਸੱਚ ਦਾ, ਭਾਵ ਠੀਕ ਢੰਗ ਨਾਲ ਬਸਰ ਕਰਨ ਦਾ ਵੱਲ ਸਿਖਾਇਆ। ਮਾਤਾ ਜੀ ਦੁਖੀ ਸਨ ਤੇ ਉਹਨਾਂ ਦਾ ਦੁੱਖ ਨਿਵਿਰਤ ਕਰਨਾ ਗੁਰੂ ਦਾ ਉਦੇਸ਼ ਸੀ। ਸੋ ਉਹ ਦੁੱਖ ਦੂਰ ਕਰਨਾ ਸਗੋਂ ਇੱਕ ਆਤਮਿਕ ਸਤਿਅਤਾ ਸੀ, ਜਿਸ ਦੇ ਕਰਨ ਵਿੱਚ ਗੁਰੂ ਜੀ ਨੂੰ ਦੁਨੀਆਂ ਦੀ ਕਿਸੇ ਨੁਕਤਾਚੀਨੀ ਦੀ ਪਰਵਾਹ ਨਹੀਂ ਸੀ। ਇਸ ਲਈ ਹੁਣ ਪਰਿਵਾਰ ਵੀ ਕਰਤਾਰਪੁਰੇ ਆ ਗਿਆ। ਸੋ ਕਰਤਾਰਪੁਰ ਵਿੱਚ ਗੁਰੂ ਜੀ ਨੇ ਆਪਣੀ ਆਯੂ ਦਾ ਸੁਹਾਵਣਾ ਬਿਰਧ ਅਵਸਥਾ ਵਾਲਾ ਹਿੱਸਾ ਜਗਤ ਦੇ ਉਧਾਰ ਲਈ ਲਾ ਦਿੱਤਾ। ਇੱਕ ਦਿਨ ਆਪ ਬਾਹਰ ਖੜੇ ਸਨ ਤਾਂ ਇੱਕ ਚੰਗੀ ਆਤਮਾ ਵਾਲਾ ਵਿਅਕਤੀ ਘੋੜੀ ਤੇ ਚੜਿਆ ਹੋਇਆ ਸਤਿਗੁਰੂ ਦੇ ਕੋਲ ਆਏ ਤੇ ਪਾਸ ਖਲੋ ਕੇ ਬੜੇ ਪਿਆਰ ਨਾਲ ਪੁੱਛਣ ਲੱਗੇ, ਜੀ ਮੈਂ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਸੁਣ ਕੇ ਆਇਆ, ਮੇਰਾ ਜੀ ਕਰਦਾ ਮੈਂ ਉਹਨਾਂ ਦੇ ਚਰਨ ਪਰਸਨੇ ਨੇ, ਕੀ ਤੁਸੀਂ ਮੈਨੂੰ ਉਹਨਾਂ ਦਾ ਟਿਕਾਣਾ ਦੱਸ ਸਕਦੇ ਹੋ? ਜਦੋਂ ਪੁੱਛ ਰਹੇ ਸਨ ਤੇ ਅੱਖ ਉੱਚੀ ਕਰਕੇ ਜਦੋਂ ਵੇਖਦੇ ਸਨ ਗੁਰੂ ਜੀ ਵੱਲ ਤਾਂ ਉਸ ਸੁਭਾਗ ਆਤਮਾ ਨੂੰ ਕੁਝ ਚਰਨਾਹਟ ਜਿਹੀ ਛਿੜਦੀ ਸੀ, ਧੂਹ ਜਿਹੀ ਪੈਂਦੀ ਸੀ। ਸੁੰਦਰਤਾ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ, ਅਸਚਰਜ ਹੁੰਦੇ ਸਨ। ਪਰ ਪਤਾ ਨਹੀਂ ਸੀ ਬਈ ਇਹ ਕਿਉਂ ਹੁੰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਆਏ ਹੋਏ ਸਵਾਰ ਨੂੰ ਤੱਕਿਆ, ਮੁਸਕਰਾਏ ਤੇ ਆਖਣ ਲੱਗੇ, ਪੁਰਖਾ ਮੇਰੇ ਮਗਰ ਮਗਰ ਤੁਰਿਆ, ਆ ਤੈਨੂੰ ਟਿਕਾਣੇ ਪੜਾ ਦਿਆਂ। ਹੁਣ ਵੇਖੋ ਚੋਜੀ ਮਾਲਕ ਅੱਗੇ ਪੈਦਲ ਤੁਰੇ ਜਾ ਰਹੇ ਨੇ ਤੇ ਪੁੱਛਣ ਵਾਲਾ ਪ੍ਰੇਮੀ ਘੋੜੀ ਤੇ ਚੜਿਆ ਮਗਰ ਮਗਰ ਜਾ ਰਿਹਾ। ਪਰ ਉਸਦੇ ਕਲੇਜੇ ਵਿੱਚ ਅਨੋਖੀਆਂ ਝਰਨਾਟਾਂ ਪੈ ਰਹੀਆਂ ਨੇ। ਟਿਕਾਣੇ ਤੇ ਪਹੁੰਚ ਕੇ ਗੁਰੂ ਜੀ ਆਪ ਦੂਜੇ ਪਾਸੇ ਅੰਦਰ ਚਲੇ ਗਏ ਤੇ ਇਸ ਆਏ ਹੋਏ ਘੋੜ ਸਵਾਰ ਨੇ ਉਤਰ ਕੇ ਘੋੜੀ ਦਰਵਾਜ਼ੇ ਨਾਲ ਬੰਨ ਦਿੱਤੀ ਤੇ ਆਪ ਅੰਦਰ ਆਣ ਪਹੁੰਚੇ। ਜਦੋਂ ਅੰਦਰ ਆ ਕੇ ਵੇਖਿਆ ਤਾਂ ਹੈਰਾਨ ਹੋ ਗਏ ਕਿ ਇਹ ਤੇ ਗੁਰੂ ਨਾਨਕ ਦੇਵ ਆਪ ਨੇ ਜਿਹੜੇ ਮੈਨੂੰ ਟਿਕਾਣਾ ਦੱਸਣ ਲਈ ਪੈਦਲ ਤੁਰਿਆ ਹੈ ਤੇ ਮੈਂ ਬਹੁਤ ਬੇਅਦਬੀ ਕੀਤੀ, ਮੈਂ ਤੇ ਘੋੜੀ ਤੇ ਚੜਿਆ ਆਇਆ, ਬਹੁਤ ਸ਼ਰਮ ਆਈ। ਫਿਰ ਪਿਆਰ ਨਾਲ ਸਿਰ ਧਰਤੀ ਉੱਤੇ ਰੱਖਿਆ ਤੇ ਮਨ ਹੀ ਭੁੱਲ ਬਖਸ਼ਣ ਲਈ ਅਰਦਾਸ ਕੀਤੀ। ਜਦੋਂ ਸਾਵਧਾਨ ਹੋ ਕੇ ਬੈਠੇ ਤਾਂ ਪਿਆਰੇ ਸਤਿਗੁਰੂ ਨੇ ਪੁੱਛਿਆ, ਪੁਰਖਾ ਕਿੱਥੋਂ ਆਇਆ? ਤਾਂ ਆਪ ਨੇ ਬੜੀ ਮੁਸ਼ਕਲ ਨਾਲ ਸਿਰਫ ਇਹਨਾਂ ਜਵਾਬ ਹੀ ਦਿੱਤਾ, ਜੀ ਮੈਂ ਖਡੂਰ ਤੋਂ ਆਇਆ। ਸਤਿਗੁਰੂ ਜੀ ਨੇ ਪੁੱਛਿਆ, ਪੁਰਖਾ ਖਡੂਰ ਹੀ ਰਹਿੰਦੇ ਹੋ? ਤਾਂ ਜਵਾਬ ਮਿਲਿਆ, ਸਤਿਗੁਰੂ ਜੀ ਵੈਸੇ ਪਹਿਲਾਂ ਮੱਤੇ ਕੀ ਸਰਾਂ ਰਹਿੰਦੇ ਸਾਂ ਤੇ ਹੁਣ ਖਡੂਰ ਰਹਿੰਦੇ ਤੇ ਖਡੂਰ ਹੀ ਕੰਮ ਕਾਰ ਕਰਦਾ। ਮਾਲਕ ਜੀ ਫਿਰ ਬੋਲੇ, ਕਿੱਧਰ ਚੱਲੇ ਹੋ? ਜਵਾਬ ਮਿਲਿਆ, ਜੀ ਸੰਗ ਮੇਰੇ ਨਾਲ ਹੈ ਤੇ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਹਾਂ। ਫਿਰ ਪੁੱਛ ਹੋਈ, ਪੁਰਖਾ ਤੇਰਾ ਨਾਮ ਕੀ ਹੈ? ਹੱਥ ਜੋੜ ਕੇ ਜਵਾਬ ਦਿੱਤਾ, ਜੀ ਲੋਕ ਮੈਨੂੰ ਲੈਣਾ ਆਖਦੇ ਨੇ। ਤਾਂ ਸਤਿਗੁਰੂ ਜੀ ਨੇ ਕਿਸੇ ਅਗੰਮੀ ਰੰਗ ਵਿੱਚ ਪਿਆਰ ਨਾਲ ਆਖਿਆ, ਭਾਈ ਲੈਣਾ, ਵਾਹ ਵਾਹ ਤੂੰ ਲੈਣਾ ਤੇ ਅਸੀਂ ਤੇਰਾ ਦੇਣਾ। ਬਈ ਭਾਗ ਭਰੇ ਭਾਈ ਲੈਣੇ ਨੂੰ ਕੀ ਪਤਾ ਕਿ ਇਸ ਵੇਲੇ ਮਾਲਕ ਨੇ ਕੀ ਆਖਿਆ ਸੀ। ਤੇ ਗੱਲ ਇੱਕੋ, ਪਰ ਲੈਣੇ ਨੂੰ ਸਾਈ ਨੇ ਸਿੱਖੀ ਦਾ ਨਮੂਨਾ ਬਣਾ ਕੇ ਬਾਅਦ ਵਿੱਚ ਗੁਰਿਆਈ ਦੀ ਸ਼ਮਾ ਸਿੱਖਿਆ ਦੇਣ ਦਾ ਦੀਪਕ ਬਣਾਉਣਾ ਸੀ ਨਾ, ਇਸ ਲਈ ਸਿੱਖੀ ਦੀ ਆਸ ਵਿੱਚ ਆਏ ਭਾਈ ਲੈਣੇ ਨੂੰ ਕੀ ਪਤਾ ਕਿ ਅੱਜ ਗੁਰੂ ਨਾਨਕ ਨੇ ਕੀ ਆਖਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਦਾਤਾ ਸਨ, ਉਸ ਨੇ ਕਿਸੇ ਤੋਂ ਕੀ ਲੈਣਾ, ਭਾਵ ਗੁਰੂ ਨਾਨਕ ਕਿਸੇ ਦੇ ਦੇਣਦਾਰ ਨਹੀਂ ਸਨ। ਜਿਸ ਨੇ ਕੁਝ ਨਹੀਂ ਕਦੇ ਲੈਣਾ ਤੇ ਉਸਨੇ ਕਦੇ ਕਿਸੇ ਦਾ ਦੇਣਾ ਕੀ ਹੋਇਆ? ਕੁਝ ਨਹੀਂ ਦੇਣਾ ਕਿਸੇ ਦਾ ਗੁਰੂ ਨਾਨਕ ਨੇ, ਹਾਂ ਉਹ ਤੇ ਦਾਤਾ ਹੈ। ਤਾਂ ਦੱਸੋ ਗੁਰੂ ਨਾਨਕ ਦੇਵ ਜੀ ਕੀ ਹੋਏ? ਜਵਾਬ ਮਿਲਿਆ, ਗੁਰੂ ਨਾਨਕ ਦਾਤਾ ਤੇ ਸਾਰਾ ਜਗਤ ਮੰਗਤਾ। ਗੁਰੂ ਨਾਨਕ ਸਦਾ ਹੀ ਦਾਤਾ ਹੈ, ਜੀ ਦਾ ਦਾਨ ਦੇਣ ਵਾਲਾ ਦਾਤਾ ਹੈ, ਇਸ ਕਰਕੇ ਉਹ ਦੇਣ ਯੋਗ ਹੋਇਆ ਤੇ ਦਾਤਾ ਹੋ ਕੇ ਉਸਨੇ ਦੇਣਾ ਹੀ ਹੋਇਆ ਨਾ, ਅੱਗੇ ਹੀ ਸਾਰਿਆਂ ਨੂੰ ਦਿੰਦਾ ਪਿਆ ਜੀ ਦਾਨ। ਤੇ ਅੱਜ ਇਸ ਸੁਭਾਗੇ ਲੈਣੇ ਨੂੰ ਕੀ ਦੇਣ ਦੀ ਗੱਲ ਕੀਤੀ? ਅਸਲ ਵਿੱਚ ਨਾ ਗੁਰੂ ਨਾਨਕ ਨੇ ਭਾਈ ਲੈਣੇ ਨੂੰ ਆਪਣਾ ਆਪਾ ਹੀ ਦੇ ਦੇਣਾ।